You're with SBS Radio. Find more great stories in your language at sbs.com.au.
ਦੋਸਤੋ ਟੈਲੀਫੋਨ ਲਾਈਨ 'ਤੇ ਇਸ ਵੇਲੇ ਨਵਦੀਪ ਸਿੰਘ ਹੁਣਾਂ ਨੇ ਸਾਂਝ ਬਣਾਈ ਆ। ਉਹ ਗ੍ਰੀਨਜ਼ ਪਾਰਟੀ ਵੱਲੋਂ ਕੁਈਨਜ਼ਲੈਂਡ ਵਿੱਚ ਸੈਨੇਟ ਲਈ ਉਮੀਦਵਾਰ ਨੇ। ਆਗਾਮੀ ਚੋਣਾਂ ਦੇ ਮੱਦੇਨਜ਼ਰ ਸਾਡੀ ਅੱਜ ਦੀ ਗੱਲਬਾਤ ਜਿੱਥੇ ਉਹਨਾਂ ਦੀ ਉਮੀਦਵਾਰੀ 'ਤੇ ਕੇਂਦਰਿਤ ਹੈ, ਉੱਥੇ ਅਸੀਂ ਉਹਨਾਂ ਮੁੱਦਿਆਂ 'ਤੇ ਵੀ ਗੱਲ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਉੱਤੇ ਨਵਦੀਪ ਅਤੇ ਉਹਨਾਂ ਦੀ ਪਾਰਟੀ ਸਟੈਂਡ ਲੈਂਦੀ ਆ ਅਤੇ ਉਹਨਾਂ ਦੀ ਅੱਖ ਹੈ ਅਤੇ ਜਿਹਨੂੰ ਉਹ ਆਪਣਾ ਸਿਆਸਤ ਵਿੱਚ ਇੱਕ ਤਰ੍ਹਾਂ ਨਾਲ ਕੈਂਪੇਨ ਚਲਾਇਆ ਜਾ ਰਿਹਾ ਆਗਾਮੀ ਚੋਣਾਂ ਦੇ ਮੱਦੇਨਜ਼ਰ। ਹਾਂਜੀ ਨਵਦੀਪ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ, ਸਤਿ ਸ਼੍ਰੀ ਅਕਾਲ ਸਾਰੇ ਸਰੋਤਾਂ ਨੂੰ, ਨਮਸਕਾਰ, ਸਤਿ ਸ਼੍ਰੀ ਅਕਾਲ
ਜੀ। ਕੀ ਕਾਰਨ ਦੇਖਦੇ ਹੋ ਕਿ ਆਸਟ੍ਰੇਲੀਅਨ ਪਾਰਲੀਮੈਂਟ 'ਚ ਰੰਗ ਬਿਰੰਗੇ ਚਿਹਰਿਆਂ ਦੀ ਅਣਹੋਂਦ ਹੈ? ਖੈਰ ਮੈਂ ਗੱਲ ਚਮੜੀ ਦੇ ਰੰਗ ਦੀ ਨਹੀਂ ਕਰਦਾ, ਬਲਕਿ ਵੱਖੋ ਵੱਖਰੇ ਭਾਈਚਾਰਿਆਂ 'ਚੋਂ ਜਿਹੜੀ ਨੁਮਾਇੰਦਗੀ ਆ ਉਹਨੂੰ ਲੈ ਕੇ ਜਿਹੜੀਆਂ ਮੁੱਖ ਪਾਰਟੀਆਂ ਉਹ ਪੱਲਾ ਝਾੜਦੀਆਂ ਰਹੀਆਂ ਨੇ। ਪਹਿਲਾਂ ਆਪਾਂ ਇਹਦੇ 'ਤੇ ਚਰਚਾ ਕਰਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਤੁਹਾਡੀ ਉਮੀਦਵਾਰੀ 'ਤੇ ਜਿਹੜੇ ਮੁੱਦਿਆਂ ਦੇ ਆਧਾਰਿਤ ਤੁਸੀਂ ਰਾਜਨੀਤੀ ਕਰਨੀ ਚਾਹੁੰਦੇ ਹੋ ਉਹਦੇ 'ਤੇ ਗੱਲਬਾਤ ਕਰਾਂਗੇ।
ਜਿਹੜੀ ਇੱਥੇ ਰੰਗਾਂ ਦੀ ਗੱਲ ਆ, ਇੱਥੇ ਜਿਹੜੀਆਂ ਦੋ ਵੱਡੀਆਂ ਪਾਰਟੀਆਂ ਨੇ ਉਹਨਾਂ ਦੇ ਹਾਲੇ ਵੀ ਹੱਡਾਂ 'ਚ ਜਿਹੜੀ ਪੁਰਾਣੀ ਰਾਜਨੀਤੀ ਉਹ ਵਸੀ ਹੋਈ ਹੈ ਇੱਕ ਤਰੀਕੇ ਦੀ। ਤੁਸੀਂ ਕਹਿ ਸਕਦੇ ਹੋ ਕਿ ਆਸਟ੍ਰੇਲੀਆ ਇੱਕੋ ਇੱਕ ਮੁਲਕ ਆ ਜਿੱਥੇ ਹਿਊਮਨ ਰਾਈਟਸ ਦਾ ਚਾਰਟਰ ਹੈ ਨਹੀਂ, ਕਿਤੇ ਕੋਈ ਬਿੱਲ ਨਹੀਂ ਹੈ ਹਿਊਮਨ ਰਾਈਟਸ ਦਾ, ਕੋਈ ਸੰਵਿਧਾਨ 'ਚ ਵਰਣਨ ਨਹੀਂ ਹੈ ਮਨੁੱਖੀ ਅਧਿਕਾਰਾਂ ਦਾ। ਉਹਦਾ ਕਾਰਨ ਆ ਕਿ ਜਿਹੜੇ ਵੇਲੇ ਸਾਰੀ ਦੁਨੀਆ ਦੇ ਸੰਵਿਧਾਨਾਂ 'ਚ ਇਹ ਮਨੁੱਖੀ ਅਧਿਕਾਰਾਂ ਦਾ ਵਰਣਨ ਕੀਤਾ ਜਾ ਰਿਹਾ ਸੀ, ਉਸ ਵੇਲੇ ਆਸਟ੍ਰੇਲੀਆ 'ਚ ਵਾਈਟ ਆਸਟ੍ਰੇਲੀਆ ਪਾਲਿਸੀ ਲਾਗੂ ਸੀ। 1967 'ਚ ਆ ਕੇ ਜਿਹੜੇ ਐਬਰੀਜਨਲ ਭਾਈਚਾਰੇ ਦੇ ਲੋਕ ਸੀ ਉਹਨਾਂ ਨੂੰ ਇਨਸਾਨ ਗਿਣਿਆ ਜਾਣ ਲੱਗਿਆ, ਬੰਦਿਆਂ 'ਚ ਉਹਨਾਂ ਦੀ ਗਿਣਤੀ ਸ਼ੁਰੂ ਹੋਈ। ਪਰ ਹਾਲੇ ਵੀ ਗਾਹੇ ਬਗਾਹੇ ਪਾਰਟੀਆਂ ਵੇਲੇ ਕਵੇਲੇ ਇਹਨਾਂ ਗੱਲਾਂ ਤੋਂ ਮੁੱਕਰਦੀਆਂ ਰਹਿੰਦੀਆਂ ਨੇ, ਜਿਵੇਂ ਕਿ ਉਹਨਾਂ ਨਾਲ ਹਾਲੇ ਤਾਂ ਕੋਈ ਵੀ ਟ੍ਰੀਟੀ ਨਹੀਂ ਹੋਈ। ਸਾਰੀ ਦੁਨੀਆ 'ਚ ਸਮਝੌਤੇ ਹੋਏ ਜਦੋਂ ਮੁਲਕ 'ਤੇ ਕਬਜ਼ਾ ਹੁੰਦਾ, ਐਬਰੀਜਨਲ ਭਾਈਚਾਰਾ ਹਾਲੇ ਵੀ ਟ੍ਰੀਟੀ ਨੂੰ ਉਡੀਕ ਰਿਹਾ, ਤਰਸ ਰਿਹਾ। ਅਤੇ ਜੇ ਤੁਸੀਂ ਕਿਸੇ ਗ੍ਰੀਨ ਦੇ ਭਾਈ ਲੀਡਰ ਦੀ ਜਾਂ ਕਿਸੇ ਵੀ ਪੋਲੀਟੀਸ਼ੀਅਨ ਦੀ ਸਪੀਚ ਸੁਣੋਗੇ ਕਦੇ ਵੀ, ਉਸ ਵੇਲੇ ਜਦੋਂ ਆਪਾਂ ਟ੍ਰੈਡੀਸ਼ਨਲ ਉਹਨਾਂ ਨੂੰ ਅਕਨੋਲੇਜ ਕਰਦੇ ਹਾਂ ਤਾਂ ਅਸੀਂ ਇਹ ਵੀ ਅਕਨੋਲੇਜ ਕਰਦੇ ਹਾਂ ਕਿ ਅੱਜ ਤੱਕ ਇੱਥੇ ਦੀ ਜਿਹੜੀ ਕਬਜ਼ੇ ਦੀ ਜੰਗ ਆ ਉਹ ਨਿਬੜੀ ਨਹੀਂ ਹੈ, ਅਤੇ ਜਿਹੜੀ ਟ੍ਰੀਟੀ ਆਫ ਸੋਵਰਨਿਟੀ ਆ ਉਹ ਉਹਨਾਂ ਨੇ ਹਾਰੀ ਨਹੀਂ ਹੈ, ਤਾਂ ਜਿਹੜਾ ਹੈਗਾ ਮਤਲਬ ਨਿਪਟਾਰਾ ਹਾਲੇ ਤੱਕ ਨਹੀਂ ਹੋਇਆ। ਇਹ ਜਿੰਨਾ ਚਿਰ ਪਾਰਟੀਆਂ ਦੇ ਦਿਮਾਗਾਂ 'ਚ ਰਹਿੰਦਾ ਉਨਾ ਚਿਰ ਉਹ ਬਾਕੀ ਦੇ ਭਾਈਚਾਰਿਆਂ ਵਾਸਤੇ ਥੋੜ੍ਹਾ ਜਿਹਾ ਖੁੰਝਾ ਹੋਰ ਕਿਸਮ ਦਾ ਰੱਖਦੇ ਨੇ। ਇਹ ਕਾਰਨ ਆ ਕਿ ਜਿਹਦੇ ਕਰਕੇ ਪਾਰਟੀ ਹੋਰ ਲੋਕਾਂ ਨੂੰ ਮੌਕੇ ਨਹੀਂ ਮਿਲ ਰਹੇ ਹੈਗੇ ਖੁੱਲ੍ਹੇ ਦਿਲ ਨਾਲ।
ਅਤੇ ਆਪਾਂ ਜੇ ਰੰਗ ਜਾਂ ਨਸਲ ਦੀ ਗੱਲ ਕਰੀਏ ਤਾਂ ਕੁਈਨਜ਼ਲੈਂਡ ਵਿੱਚ ਮੁਹਿੰਮ ਚਲਾਉਣੀ ਕਿੱਡੀ ਔਖੀ ਆ, ਉਸ ਗੱਲ ਦੇ ਮੱਦੇਨਜ਼ਰ ਕਿ ਉੱਥੇ ਵਨ ਨੇਸ਼ਨ ਪਾਰਟੀ ਦਾ ਵੀ ਕਾਫੀ ਆਧਾਰ ਹੈ ਅਤੇ ਪੀਟਰ ਡਟਨ ਹੋਣੀ ਵੀ ਕਈ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਘਿਰੇ ਰਹੇ ਨੇ।
ਇਹਨਾਂ ਗੱਲਾਂ ਵਿੱਚ ਪਾਰਟੀਆਂ ਦੇ ਆਧਾਰ ਨਾਲੋਂ ਜਿਹੜੀਆਂ ਦੂਜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਦਾ ਕਸੂਰ ਜ਼ਿਆਦਾ ਮੈਂ ਮੰਨਦਾ ਇਸ ਗੱਲ 'ਚ। ਵਨ ਨੇਸ਼ਨ ਨੂੰ ਆਉਣ ਦਾ ਮੌਕਾ ਦੇਣਾ ਵੱਡੀਆਂ ਪਾਰਟੀਆਂ ਦੀ ਇੱਕ ਤਰੀਕੇ ਨਾਲ ਤੁਸੀਂ ਕਹੋ ਕਿ ਉਹਨਾਂ ਦੀ ਨਾਕਾਮੀ ਦਾ ਸਬੂਤ ਆ। ਅੱਜ ਦੀ ਗੱਲ ਕਰਦੇ ਹਾਂ ਆਪਾਂ, ਅੱਜ ਹੀ ਇੱਥੇ ਵੈਸਟਰਨ ਆਸਟ੍ਰੇਲੀਆ 'ਚ ਇੱਕ ਡਿਨਰ ਔਰਗਨਾਈਜ਼ ਹੋ ਰਿਹਾ, ਜਿਹਦੀ ਅੱਜ ਮੈਂ ਅਖਬਾਰ 'ਚ ਖਬਰ ਪੜ੍ਹੀ ਆਸਟ੍ਰੇਲੀਅਨ 'ਚ। ਉਹਦੇ 'ਚ ਜ਼ਿਕਰ ਕੀਤਾ ਕਿ ਲੇਬਰ ਦੇ ਲੀਡਰ ਅਤੇ ਲਿਬਰਲ ਦੇ ਲੀਡਰ ਨੇ ਅੱਜ ਡਿਨਰ ਰੱਖਿਆ ਹੋਇਆ। ਉਹਨਾਂ ਨੇ $3,000 ਪਰ ਪਲੇਟ ਦਾ ਰੇਟ ਆ ਲੇਬਰ ਦੇ ਲੀਡਰ ਨਾਲ ਖਾਣਾ ਖਾਣ ਦਾ, $2,000 ਪਰ ਪਲੇਟ ਆ ਲਿਬਰਲ ਦੇ ਲੀਡਰ ਨਾਲ। ਜੇ ਤੁਸੀਂ ਦੋਨਾਂ ਇਕੱਠਿਆਂ ਨਾਲ ਖਾਣਾ ਖਾਣਾ ਚਾਹੁੰਦੇ ਹੋ ਤਾਂ $5,000 ਤੁਸੀਂ ਦੇ ਸਕਦੇ ਹੋ। ਇੱਥੇ ਹੁਣ ਜਿਹੜੇ ਸੁਣਨ ਵਾਲੇ ਰੇਡੀਓ ਸੁਣਨ ਵਾਲੇ ਬੰਦੇ ਹੋਣਗੇ ਜਾਂ ਆਮ ਆਪਾਂ ਜਿਹਨਾਂ ਲੋਕਾਂ 'ਚ ਵਿਚਰਦੇ ਹਾਂ, ਬਹੁ ਗਿਣਤੀ ਉਹਨਾਂ 'ਚੋਂ $3,000 ਹਫ਼ਤੇ ਦਾ ਟੈਕਸ ਤੋਂ ਬਾਅਦ 'ਚ ਬੜੀ ਮੁਸ਼ਕਿਲ ਨਾਲ ਘਰ ਲੈ ਕੇ ਜਾਂਦੀ ਆ। ਜਿਹੜੇ ਇਹੋ ਜਿਹੇ ਲੋਕਾਂ ਕੋਲ ਸਾਰਾ ਕੁਛ ਕਰ ਕਰਾ ਕੇ $300 ਵੀ ਨਹੀਂ ਬਚਦਾ ਜਦੋਂ ਸਾਰੇ ਮਹੀਨੇ ਦਾ ਆਪਾਂ ਬਚਤ ਦੇਖਦੇ ਹਾਂ, ਅਤੇ ਜਿਹੜੇ ਲੀਡਰ $3,000 ਵਾਲੀਆਂ ਪਲੇਟਾਂ 'ਚ ਖਾਣਾ ਖਾ ਰਹੇ ਨੇ ਉਹ ਉਹਨਾਂ ਨੂੰ $3,000 ਮਹੀਨੇ ਦਾ ਕਮਾਉਣ ਵਾਲਿਆਂ ਦਾ ਵੀ ਤਕਲੀਫਾਂ ਦਾ ਕਿੱਥੇ ਪਤਾ ਉਹਨਾਂ ਨੂੰ। ਇਹ ਤਾਂ ਉਹ ਫਰਾਂਸ ਦੇ ਉਹ ਰਾਣੀ ਵਾਲਾ ਕੰਮ ਹੋ ਚੱਲਿਆ ਉਹਨਾਂ ਦਾ ਕਿ ਜੇ ਤੁਹਾਨੂੰ ਬ੍ਰੈਡ ਨਹੀਂ ਮਿਲਦੀ ਤਾਂ ਕੇਕ ਖਾ ਲਓ। ਲੋਕ ਵਿਚਾਰੇ ਤੜਫੜਦੇ ਨੇ ਉਹੋ ਜਿਹੇ ਮਸਲਿਆਂ 'ਚ। ਉਸੇ ਵੇਲੇ ਜਦੋਂ ਚੈਨਲ 7 ਵਰਗੇ ਪੌਲ ਨੈਨਸਨ ਨੂੰ ਟੈਰਰਿਜ਼ਮ ਐਕਸਪਰਟ ਬਣਾ ਕੇ ਬਿਠਾ ਦਿੰਦੇ ਨੇ ਸਵੇਰੇ ਸ਼ਾਮ, ਉਹ ਜੋ ਮਰਜ਼ੀ ਉਹਨਾਂ ਨੂੰ ਦੱਸਦੀ ਰਹੇ, ਉਹ ਵਿਚਾਰੇ ਭੋਲੇ ਭੱਟ ਕੇ ਉਹਨਾਂ ਦੇ ਪਿੱਛੇ ਜਾਣ ਲੱਗਦੇ ਨੇ। ਲੋਕਾਂ ਦਾ ਕੋਈ ਕਸੂਰ ਨਹੀਂ ਇਹਦੇ 'ਚ, ਇਹ ਵੱਡੀਆਂ ਪਾਰਟੀਆਂ ਦੀ ਨਾਕਾਮਯਾਬੀ ਅਤੇ ਮੀਡੀਆ ਦੀ ਇੱਕ ਖਾਸ ਧਿਰ ਦਾ ਕਸੂਰ ਆ, ਜਿਹੜੀ ਕਿ ਇੱਕ ਤਰੀਕੇ ਨਾਲ ਫਸੇ ਹੋਏ ਲੋਕਾਂ ਨੂੰ ਪੋਲਰਾਈਜ਼ ਕਰਨ ਦਾ ਕੰਮ ਕਰ ਰਹੀ ਆ।
ਜੀ ਕਾਰਪੋਰੇਟ ਡੋਨੇਸ਼ਨਸ ਨੇ ਜਿਹੜੀਆਂ ਉਹਦੇ ਤੇ ਕੀ ਸਟੈਂਡ ਆ ਗ੍ਰੀਨਜ਼ ਪਾਰਟੀ ਦਾ ਇਸ ਵੇਲੇ?
ਅਸੀਂ ਕਾਰਪੋਰੇਟ ਡੋਨੇਸ਼ਨ ਨੂੰ ਮਨਾ ਕਰਦੇ ਹਾਂ ਜੀ, ਕਿ ਕਿਸੇ ਵੀ ਕਿਸਮ ਦੀ ਕਾਰਪੋਰੇਟ ਡੋਨੇਸ਼ਨ ਨਾ ਲਈ ਜਾਵੇ। ਕੁਈਨਜ਼ਲੈਂਡ 'ਚ ਮੁਹਿੰਮ ਚਲਾਈ, ਡਿਵੈਲਪਰ ਡੋਨੇਸ਼ਨਾਂ ਬੰਦ ਹੋਈਆਂ ਉਹਦੇ ਕਰਕੇ ਸਰਕਾਰ 'ਤੇ ਦਬਾਅ ਬਣਾ ਕੇ ਹੁਣ ਖਾਣਾ ਦੀਆਂ ਕੰਪਨੀਆਂ ਤੋਂ ਸਰਕਾਰਾਂ ਡੋਨੇਸ਼ਨ ਲੈਂਦੀਆਂ ਨੇ। ਜਿੱਥੇ ਪਸ਼ੂ ਬਿਨਾਂ ਪਾਣੀ ਤੋਂ ਮਰ ਰਹੇ ਆ, ਫਸਲਾਂ ਬਿਨਾਂ ਪਾਣੀ ਤੋਂ ਮਰ ਰਹੇ ਆ, ਉਸੇ ਥਾਂ 'ਤੇ ਖਾਣਾ ਦੀਆਂ ਕੰਪਨੀਆਂ ਨੂੰ ਅਨਲਿਮਿਟਿਡ ਪਾਣੀ ਦੇ ਲਾਇਸੈਂਸ ਦਿੱਤੇ ਜਾ ਰਹੇ ਨੇ। ਹੁਣ ਪਿੱਛੇ ਜੇ ਲੇਬਰ ਪਾਰਟੀ ਦੀ ਸਕੀਮ ਆਈ ਗੈਲੇਲੀ ਬੇਸਨ ਦੇ ਵਿੱਚ, ਇਹ $1.5 billion ਲਾ ਕੇ ਫਰੈਕਿੰਗ ਨੂੰ ਸਬਸਿਡਾਈਜ਼ ਕਰ ਰਹੇ ਆ, ਗੈਸ ਕੱਢਣ ਦੇ ਨੂੰ ਸਬਸਿਡਾਈਜ਼ ਕਰਨ ਲੱਗੇ ਹੋਏ ਨੇ। ਐਜ਼ ਐਨ ਇਨਵਾਇਰਮੈਂਟਲ ਇੰਜੀਨੀਅਰ ਮੈਨੂੰ ਪਤਾ ਕਿ ਜਦੋਂ ਤੁਸੀਂ ਗੈਸ ਧਰਤੀ 'ਚੋਂ ਕੱਢਦੇ ਹੋ ਉਹਦੇ ਨਾਲ ਬਹੁਤ ਸਾਰਾ ਕੁਛ ਇਹੋ ਜਿਹਾ ਕਿ ਜ਼ਮੀਨ ਥੱਲੇ ਪਾਣੀ 'ਚ ਘੁਲ ਜਾਂਦਾ। ਕੱਲ੍ਹ ਨੂੰ ਉਸੇ ਪਾਣੀ ਨੇ ਫਸਲਾਂ ਨੂੰ ਲੱਗਣਾ, ਉਸੇ ਪਾਣੀ ਨੇ ਜਾਨਵਰਾਂ ਨੇ ਪੀਣਾ, ਉਹ ਸਾਡੀ ਫੂਡ ਚੇਨ ਵਿੱਚ ਐਂਟਰ ਕਰਨਗੇ, ਜਿਹਦੀਆਂ ਨਵੀਆਂ ਬਿਮਾਰੀਆਂ ਖੜੀਆਂ ਕਰਨਗੀਆਂ, ਸਾਡੇ ਮੈਡੀਕਲ ਸਿਸਟਮ 'ਤੇ ਭਾਰ ਪਾਉਣ ਨਾਲ ਸਾਡਾ ਵਾਤਾਵਰਨ ਖਰਾਬ ਹੋਊ। ਇੱਕ ਤਰੀਕੇ ਨਾਲ ਅਸੀਂ ਇੱਕ ਬੰਦਾ ਜਿਹੜਾ ਸਾਡੇ ਘਰੋਂ ਤਬਾਹ ਕਰਨ ਆ ਰਿਹਾ, ਉਹਨੂੰ ਅਸੀਂ ਸੰਦ ਵੀ ਆਪ ਲੈ ਕੇ ਦੇ ਰਹੇ ਹਾਂ ਵੀ ਭਾਈ ਆਹ ਫੜ, ਤੂੰ ਟੂਲ ਲੈ, ਸਾਡੇ ਤੋਂ ਪੈਸੇ ਲੈ ਅਤੇ ਸਾਡਾ ਘਾਟਾ ਜਾ ਕੇ। ਇਸ ਕਿਸਮ ਦੀ ਰਾਜਨੀਤੀ ਚੱਲ ਰਹੀ ਹੈ, ਅਤੇ ਸਾਰੀ ਰਾਜਨੀਤੀ 3000 ਦੀਆਂ ਪਲੇਟਾਂ 'ਤੇ ਜਿਹੜੀ ਕਾਰਪੋਰੇਟ ਡੋਨੇਸ਼ਨ ਆ ਉਹਨਾਂ 'ਚ ਸ਼ੁਰੂ ਹੁੰਦੀ ਹੈ ਇਹ, ਅਤੇ ਇੱਥੇ ਲੋਕ ਪਿਸਦੇ ਨੇ, ਆਮ ਲੋਕ ਮਰ ਜਾਂਦੇ ਨੇ ਇਸ ਗੱਲ 'ਚ, ਅਤੇ ਇਹ ਹੋ ਰਿਹਾ ਇੱਥੇ ਇਸ ਵੇਲੇ।
ਅਦਾਨੀ ਕੋਲ ਖਣਿਜ ਉਤਪਾਦਨ, ਇੱਦਾਂ ਪ੍ਰਚਾਰ ਕੀਤਾ ਜਾ ਰਿਹਾ ਕਿ ਉਹਦੇ ਤੋਂ ਬਹੁਤ ਸਾਰੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਅਰਥਚਾਰੇ ਨੂੰ ਮਜ਼ਬੂਤੀ ਮਿਲੂਗੀ, ਪਰ ਗ੍ਰੀਨਸ ਪਾਰਟੀ ਉਹਦੇ ਖਿਲਾਫ ਹੈ।
ਜਿਹੜੀ ਕੋਈ ਵੀ ਖਾਣ ਆ ਕਿਤੇ ਵੀ ਲੱਗਦੀ ਹੈ, ਜਿਹੜੀ ਅੱਜ ਦੀ ਤਰੀਕ 'ਚ ਲੱਗ ਰਹੀ ਹੈ, ਅਦਾਨੀ ਇਜ਼ ਨੋਟ ਐਨ ਐਕਸੈਪਸ਼ਨ, ਕੋਈ ਵੀ ਖਾਣ ਕਿਤੇ ਵੀ ਲੱਗਦੀ ਹੈ ਜਿਹੜੀ ਅੱਜ ਦੀ ਡੇਟ ਦੇ ਵਿੱਚ, ਉਹ ਸਾਰੀਆਂ ਮੋਸਟਲੀ ਆਟੋਮੇਟਡ ਖਾਣਾਂ ਨੇ, ਉਹਨਾਂ 'ਚ ਰੁਜ਼ਗਾਰ ਉਨਾ ਵੱਡਾ ਨਹੀਂ। ਮੇਰੀ ਪਿਛਲੇ ਦਿਨ ਹੀ ਇੱਥੇ ਇੱਕ ਇਨਫੋਰਮਲ ਗੱਲ ਹੋਈ, ਜਿਹੜੇ ਸ਼੍ਰੀਮਾਨ ਬੌਬ ਕੈਟਰ ਨੇ ਉਹਨਾਂ ਦੇ ਨਾਲ ਖੜੇ ਸੀ ਕਿਤੇ, ਉਹ ਕਹਿੰਦੇ ਵੀ ਬੜੀ ਉਹ ਕਰਦੇ ਨੇ ਕਿ ਖਾਣਾ ਵੱਡੀਆਂ ਲੱਗਣੀਆਂ ਚਾਹੀਦੀਆਂ, ਸਾਨੂੰ ਸਬਸਿਡਾਈਜ਼ ਕਰਨਾ ਚਾਹੀਦਾ। ਮੈਂ ਕਿਹਾ ਜਨਾਬ ਇੱਕ ਗੱਲ ਦੱਸੋ ਕਿ ਆਪਣੇ ਕੋਲ ਕੋਈ 200 ਸਾਲ ਪੁਰਾਣੀ ਖਾਣ ਚੱਲਦੀ ਹੈ ਇੱਥੇ? ਉਹਨਾਂ ਦਾ ਜਵਾਬ ਨਾ ਸੀ। ਮੈਂ ਕਿਹਾ ਕੋਈ 100 ਸਾਲ ਪੁਰਾਣੀ ਖਾਣ ਚੱਲਦੀ ਹੈ? ਉਹਨਾਂ ਦਾ ਉਹਦੇ 'ਚ ਵੀ ਨਾ ਸੀ। ਮੈਂ ਕਿਹਾ ਵੀ 200 ਸਾਲ ਪੁਰਾਣੇ ਫਾਰਮ ਆਪਾਂ ਨੂੰ ਬੜੇ ਮਿਲ ਜਾਣਗੇ ਇੱਥੇ। ਉਹ ਇਸ ਗੱਲ ਦੇ ਵਿੱਚ ਚੁੱਪ ਸੀ। ਮੈਂ ਕਿਹਾ ਵੀ ਜੇ ਆਪਾਂ ਇਹੋ ਜ਼ੋਰ ਜਿਹੜਾ ਆਪਾਂ ਇਹਦੇ 'ਤੇ ਲਾ ਰਹੇ ਹਾਂ, ਖਾਣਾਂ ਦੇ ਉੱਤੇ ਲਾ ਰਹੇ ਹਾਂ, ਜੇ ਆਪਾਂ ਆਸਟ੍ਰੇਲੀਆ ਨੂੰ ਸਸਟੇਨੇਬਲ ਫੂਡ ਬਾਊਲ ਬਣਾਈਏ, ਸਸਟੇਨੇਬਲ ਐਨਰਜੀ ਦਾ ਐਕਸਪੋਰਟ ਕਰੀਏ, ਜਿਹੜੀ ਅਗਲੀ ਮਾਰਕੀਟ ਆ ਹਾਈਡਰੋਜਨ ਦੀ, ਅਤੇ ਉੱਧਰ ਨੂੰ ਇਨਵੈਸਟ ਕਰੀਏ, ਤਾਂ ਆਪਣੀਆਂ ਅਗਲੀਆਂ ਪੁਸ਼ਤਾਂ ਆਰਾਮ ਨਾਲ ਖਾਣਗੀਆਂ। ਨਹੀਂ ਤਾਂ ਮਾਈਨ ਇੱਕ ਲੱਗਦੀ ਹੈ, 20 ਸਾਲ ਦਾ ਮਸਲਾ ਹੁੰਦਾ, 20 ਸਾਲ ਦੇ ਵਿੱਚ ਤੁਸੀਂ ਜਗ੍ਹਾ ਬਰਬਾਦ ਕਰ ਦੇਣਾ, ਉਸ ਤੋਂ ਬਾਅਦ ਨਾ ਤਾਂ ਉੱਥੇ ਵਸੋਂ ਹੋ ਸਕਦੀ ਹੈ, ਨਾ ਉੱਥੇ ਖੇਤ ਲੱਗ ਸਕਦੇ ਆ। ਹੁਣ ਜਿਹੜੇ ਨਵੇਂ ਤਰੀਕੇ ਦੀਆਂ ਆ ਰਹੀ ਹੈ ਗੈਸ ਦੀ ਮਾਈਨਿੰਗ ਆ ਰਹੀ ਹੈ, ਇਹਨਾਂ ਤਾਂ ਪਾਣੀ ਗੰਧਲਾ ਹੋ ਜਾਣਾ ਥੱਲੜਾ। ਜਿਹੜੇ ਪੰਜਾਬੀ ਸਮਝਣ ਵਾਲੇ ਨੇ ਉਹ ਸਮਝਦੇ ਨੇ ਕਿ ਆਪਾਂ ਪੰਜਾਬ 'ਚ ਪੰਜ ਦਰਿਆਵਾਂ ਦੀ ਧਰਤੀ 'ਚ ਆਰਓ ਦਾ ਪਾਣੀ ਪੀਂਦੇ ਹਾਂ, ਕਿਉਂ? ਕਿਉਂਕਿ ਆਪਾਂ ਆਪਣੇ ਜਿਹੜੇ ਸੋਮੇ ਆ ਪਾਣੀ ਦੇ ਗੰਧਲੇ ਕਰ ਲਏ ਨੇ। ਜੇ ਆਪਾਂ ਉਸੇ ਰਾਹ ਤੁਰਦੇ ਤਾਂ ਇੱਥੇ ਆਪਾਂ ਆਪਣੇ ਮੁਲਕ ਦੀ ਬਰਬਾਦੀ ਕਰ ਰਹੇ ਹਾਂ। ਇੱਕ ਮੁਰਗੀ ਨੂੰ ਮਾਰ ਕੇ ਸਾਰੇ ਸੋਨੇ ਦੇ ਅੰਡੇ ਰਾਤੋ ਰਾਤ ਕੱਢਣ ਵਾਲੀ ਗੱਲ ਹੈ ਇਹ। ਹਰ ਰੋਜ਼ ਅੰਡਾ ਲੈਣ ਦੀ ਲੋੜ ਹੈ ਕਿ ਸਸਟੇਨੇਬਲ ਤਰੀਕੇ ਨਾਲ ਖੇਤੀਬਾੜੀ ਕਰੀਏ ਅਤੇ ਆਪਣਾ ਲੰਬਾ ਸਮਾਂ ਇਹ ਕੰਮ ਚੱਲੇ।
ਜੀ, ਗ੍ਰੀਨਸ ਪਾਰਟੀ ਅਕਸਰ ਵਾਤਾਵਰਣ ਨੀਤੀਆਂ ਨੂੰ ਲੈ ਕੇ ਕਾਫੀ ਸਾਰੇ ਬਿਆਨ ਦਿੰਦੀ ਰਹੀ ਹੈ ਅਤੇ ਕਾਫੀ ਸੁਹਿਰਦ ਵੀ ਨੇ, ਖਾਸ ਤੌਰ 'ਤੇ ਗ੍ਰੀਨ ਹਾਊਸ ਗੈਸਿਸ ਨੂੰ ਲੈ ਕੇ ਅਕਸਰ, ਜਿਵੇਂ ਹੁਣ ਨਾਂ ਤੋਂ ਹੀ ਸਪਸ਼ਟ ਆ ਗ੍ਰੀਨਸ। ਅਤੇ ਉਹਦੇ ਨਾਲ ਨਾਲ ਮੈਂ ਤੁਹਾਡਾ ਇਸ ਗੱਲ 'ਤੇ ਵੀ ਸਟੇਟਮੈਂਟ ਚਾਹੁੰਦਾ, ਸਾਡੀ ਸਿਹਤ ਨੂੰ ਲੈ ਕੇ ਫੰਡਿੰਗ ਆ, ਉਹਨੂੰ ਲੈ ਕੇ ਗ੍ਰੀਨਸ ਪਾਰਟੀ ਦਾ ਕੀ ਸਟੈਂਡ ਹੋਊਗਾ, ਕਿਉਂਕਿ ਸਿਹਤ ਅਤੇ ਵਾਤਾਵਰਨ ਦੋਨੋਂ ਨਾਲ ਨਾਲ ਚੱਲਦੇ ਆ।
ਬਿਲਕੁਲ ਸਹੀ ਗੱਲ ਹੈ, ਦੋਨੋਂ ਨਾਲ ਨਾਲ ਚੱਲਦੇ, ਅਸੀਂ ਵਾਤਾਵਰਨ ਦਾ ਖਿਆਲ ਰੱਖਾਂਗੇ, ਸਿਹਤ ਸਾਡੀ ਆਪਣੇ ਆਪ ਹੀ ਠੀਕ ਰਹਿੰਦੀ ਹੈ, ਪਹਿਲੀ ਗੱਲ ਤਾਂ। ਦੂਸਰੀ ਗੱਲ, ਜਿਹੜੀ ਜਿਵੇਂ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਅਤੇ ਹੋਰ ਤਰੀਕੇ ਨਾਲ ਦਿਨੋ ਦਿਨ ਮੈਡੀਕੇਅਰ 'ਚ ਸਮਾਨ ਕੱਢਿਆ ਜਾ ਰਿਹਾ ਕਿ ਉਹਨੂੰ ਮਹਿੰਗਾ ਕੀਤਾ ਜਾ ਰਿਹਾ, ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਪੈ ਰਹੇ ਨੇ। ਗ੍ਰੀਨ ਦੀ ਪਾਲਿਸੀ ਹੈ ਯੂਨੀਵਰਸਲ ਹੈਲਥ ਕੇਅਰ ਦੀ, ਕਿ ਹਰ ਬੰਦੇ ਵਾਸਤੇ ਹੈਲਥ ਕੇਅਰ ਕੋਈ ਮਸਲਾ ਨਾ ਹੋਵੇ। ਸਪੈਸ਼ਲੀ ਜਿਵੇਂ ਹੁਣ ਡੈਂਟਲ ਦੀ ਗੱਲ ਚੱਲ ਰਹੀ ਹੈ, ਗ੍ਰੀਨ ਚਾਹੁੰਦੇ ਨੇ ਕਿ ਮੈਡੀਕੇਅਰ ਦੇ ਵਿੱਚ ਕੰਪਲੀਟ ਡੈਂਟਲ ਹੋਣਾ ਚਾਹੀਦਾ, ਤਾਂ ਕਿ ਜਿਹੜੇ ਮੋਸਟਲੀ ਬਿਮਾਰੀਆਂ ਨੇ ਦੰਦਾਂ ਤੋਂ ਸ਼ੁਰੂ ਹੁੰਦੀਆਂ, ਜੇ ਆਪਾਂ ਨੂੰ ਉਹਨਾਂ ਬਿਮਾਰੀਆਂ ਨੂੰ ਉੱਥੇ ਦੱਬ ਦਈਏ ਤਾਂ ਆਪਣੇ ਹੋਰ ਬਿਮਾਰੀਆਂ ਦੇ ਖਰਚੇ ਬੜੇ ਘੱਟ ਸਕਦੇ ਨੇ। ਮੈਨੂੰ ਲੱਗਦਾ ਕਿ ਡੈਂਟਲ ਬੜਾ ਮਹਿੰਗਾ, ਪਰ ਜਿਹੜੇ ਬੰਦੇ ਲੋਕ ਡੈਂਟਲ ਟ੍ਰੀਟਮੈਂਟ ਜਾਂ ਕੇਅਰ ਖਿਆਲ ਲਗਾਤਾਰ ਰੱਖਦੇ ਨੇ, ਤਾਂ ਉਹ ਦੂਜੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਨੇ, ਅਤੇ ਇੱਕ ਤਰੀਕੇ ਨਾਲ ਇਹ ਇੱਕ ਵਧੀਆ ਕਦਮ ਹੈ ਜਿਹੜਾ ਆਪਾਂ ਨੂੰ ਲੈਣਾ ਚਾਹੀਦਾ। ਇਸ ਤੋਂ ਪਹਿਲਾਂ ਵੀ ਜਦੋਂ ਜਿਹੜਾ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਆਪਣੇ ਸਕੂਲਾਂ 'ਚ ਫ੍ਰੀ ਮਿਲਦੀ ਹੈ ਛੋਟੇ ਬੱਚਿਆਂ ਨੂੰ, ਜਿਨ੍ਹਾਂ ਦੇ ਸਰੋਤਿਆਂ ਦੇ ਛੋਟੇ ਬੱਚੇ, ਉਹਨਾਂ ਨੂੰ ਪਤਾ ਹੋਣਾ, ਉਹ ਵੀ ਗ੍ਰੀਨ ਨੇ ਹੀ ਨੈਗੋਸ਼ੀਏਟ ਕੀਤਾ ਸੀ ਜਦੋਂ ਗ੍ਰੀਨ ਪਾਵਰ ਸ਼ੇਅਰਿੰਗ ਦੇ ਵਿੱਚ ਸੀ ਲੇਬਰ ਦੇ ਨਾਲ, ਉਸ ਵੇਲੇ ਗ੍ਰੀਨ ਦੀ ਹੀ ਪਾਲਿਸੀ ਸੀ ਅਤੇ ਉਹੀ ਲੈ ਕੇ ਆਏ ਸੀ ਇਹਨੂੰ।
ਅਤੇ ਗ੍ਰੀਨਸ ਅਤੇ ਲੇਬਰ ਦੀ ਜਿਹੜੀ ਆਪਸੀ ਸਾਂਝ ਆ, ਤੁਹਾਨੂੰ ਲੱਗਦਾ ਵੀ ਉਹ ਕਿਤੇ ਮਹਿੰਗੀ ਤਾਂ ਨਹੀਂ ਸਾਬਤ ਹੋਊਗੀ?
ਗ੍ਰੀਨ ਦੀ ਉਸ ਤਰੀਕੇ ਨਾਲ ਕਿਸੇ ਨਾਲ ਵੀ ਸਾਂਝ ਨਹੀਂ ਹੁੰਦੀ, ਪਾਰਟੀ ਦੀਆਂ ਪਾਲਿਸੀਆਂ 'ਤੇ ਸਾਂਝ ਹੁੰਦੀ ਹੈ ਹਮੇਸ਼ਾ, ਕਿ ਪਾਰਟੀ ਦੀਆਂ ਪਾਲਿਸੀਆਂ
ਜੇ ਆਪਾਂ ਪ੍ਰੈਫਰੈਂਸ਼ੀਅਲ
ਬ੍ਰਾਂਚਾਂ ਬਣਾਉਂਦੀਆਂ ਨੇ, ਉਹਨਾਂ ਦੇ ਹਿਸਾਬ ਨਾਲ ਉੱਪਰ ਪਾਰਟੀ ਦੀ ਕਮਾਂਡ ਉਹ ਰੂਲ ਕਰਦੀ ਹੈ, ਨਾ ਕਿ $3,000 ਦੀਆਂ ਪਲੇਟਾਂ ਦੇ ਹਿਸਾਬ ਨਾਲ।
ਤੇ ਪ੍ਰੈਫਰੈਂਸ਼ੀਅਲ ਵੋਟਿੰਗ ਡਿਸਾਈਡ ਹੁੰਦੀਆਂ ਨੇ, ਪੈਂਦੀਆਂ ਨੇ ਪ੍ਰੈਫਰੈਂਸ ਦੇ ਆਧਾਰ 'ਤੇ ਉਸ ਗੱਲ ਨੂੰ ਲੈ ਕੇ।
ਪ੍ਰੈਫਰੈਂਸਸ ਇਹ ਆਮ ਤੌਰ 'ਤੇ ਲੋਕਾਂ ਨੇ ਆਪ ਡਿਸਾਈਡ ਕਰਨ ਦੀ ਹਰ ਵੋਟ ਦੀ, ਬਾਕੀ ਪਾਰਟੀਆਂ ਦੇ ਜਦੋਂ ਇਹ ਫੈਸਲੇ ਹੁੰਦੇ ਨੇ, ਪਾਰਟੀ ਦੀਆਂ ਕੈਂਪੇਨ ਕਮੇਟੀਆਂ ਹੁੰਦੀਆਂ ਨੇ, ਉਹ ਫੈਸਲੇ ਕਰਦੀਆਂ ਨੇ, ਉਹ ਇੱਕ ਦੂਜੇ ਨੇ ਕੈਂਪੇਨ ਕਮੇਟੀਆਂ ਨਾਲ ਆਪਣੇ ਮੁੱਦਿਆਂ 'ਤੇ ਗੱਲ ਕਰਦੇ ਨੇ ਕਿ ਤੁਹਾਡੇ ਅਤੇ ਸਾਡੇ ਕਿਹੜੇ ਮੁੱਦੇ ਨੇੜੇ ਤੇੜੇ ਦੇ ਨੇ, ਜਦੋਂ ਪ੍ਰੈਫਰੈਂਸ ਸ਼ੇਅਰ ਹੁੰਦੀਆਂ ਨੇ ਇਹਨਾਂ ਤਰੀਕਿਆਂ ਨਾਲ ਹੁੰਦੀਆਂ ਨੇ।
ਜੇ ਆਪਾਂ ਪ੍ਰਵਾਸੀ ਭਾਈਚਾਰੇ ਦੀ ਗੱਲ ਕਰੀਏ ਤਾਂ ਅਕਸਰ ਗੱਲ ਆਉਂਦੀ ਆ ਵੀਜ਼ਿਆਂ ਨੂੰ ਲੈ ਕੇ, ਬਜ਼ੁਰਗਾਂ ਦੇ ਵੀਜ਼ੇ ਨੂੰ ਲੈ ਕੇ, ਵਿਦਿਆਰਥੀ ਵੀਜ਼ੇ ਨੂੰ ਲੈ ਕੇ, ਅਤੇ ਉਹਨਾਂ ਨੂੰ ਮਿਲਦੀ ਸਹੂਲਤ ਨੂੰ ਲੈ ਕੇ, ਜਾਂ ਉਹਨਾਂ ਨੂੰ ਮਿਲਦੇ PR ਦੇ ਰਾਹ ਜਿਹੜੇ ਨਵੇਂ ਖੁੱਲ੍ਹਦੇ ਆ ਉਸ ਗੱਲ ਨੂੰ ਲੈ ਕੇ, ਜਾਂ ਸ਼ਰਨਾਰਥੀਆਂ ਨੂੰ ਲੈ ਕੇ। ਸੋ ਉਸ ਗੱਲ ਦੇ ਮੱਦੇਨਜ਼ਰ ਗ੍ਰੀਨਸ ਨੇ ਹਮੇਸ਼ਾ ਇੱਕ ਸੌਫਟ ਕਾਰਨਰ ਰੱਖਿਆ ਪ੍ਰਵਾਸੀਆਂ ਲਈ,
ਗੱਲਾਂ ਨੇ ਪਾਲਿਸੀ ਦੇ ਮਸਲੇ ਤੇ, ਜਿਵੇਂ ਲੇਬਰ ਵੀ ਅਕਸਰ ਕਲੇਮ ਕਰਦੇ ਕਿ ਸਾਡੀਆਂ ਪ੍ਰਵਾਸੀਆਂ ਵਾਸਤੇ ਪਾਲਿਸੀਆਂ ਨੇ ਜਾਂ ਸਾਡੀਆਂ ਰਿਫਿਊਜੀਆਂ ਵਾਸਤੇ ਪਾਲਿਸੀਆਂ ਨੇ, ਪਰ ਜਦੋਂ ਉਹਨਾਂ ਨੂੰ ਲਾਗੂ ਕਰਨ ਦੀ ਗੱਲ ਆਉਂਦੀ ਆ ਉਸ ਵੇਲੇ ਲੇਬਰ ਅਕਸਰ ਚੁੱਪ ਰਹਿੰਦੀ ਆ। ਹੁਣ ਜਿਵੇਂ ਕਿ ਆਪਾਂ ਮੈਡੀਕਲ ਇਵੈਕੂਏਸ਼ਨ ਬਿੱਲ ਦੇ ਮਸਲੇ ਤੇ ਦੇਖਿਆ ਸੀ, ਜਿਹੜੇ ਬੰਦੇ ਦਿਮਾਗੀ ਸਟ੍ਰੈਸ 'ਚ ਪੀੜਤ ਸੀ ਉਹਨਾਂ ਨੂੰ ਨਿਕਲਣ ਦਾ ਕੋਈ ਰਾਹ ਨਹੀਂ ਸੀ, ਉਹਨਾਂ ਨੂੰ ਮੌਤ ਸਾਹਮਣੇ ਦਿਸਦੀ ਸੀ, ਇੱਕ ਹਨੇਰਾ ਆਇਆ ਹੋਇਆ ਸੀ ਉਹਨਾਂ ਦੇ ਸਾਹਮਣੇ। ਇੱਕ ਮੈਂਬਰ ਪਾਰਲੀਮੈਂਟ ਦਾ ਫਰਕ ਪਿਆ, ਇਮੀਡੀਏਟਲੀ ਗ੍ਰੀਨ ਦੇ ਨਾਲ ਲੱਗ ਕੇ ਪ੍ਰੈਸ਼ਰ ਬਣਾਇਆ ਲੇਬਰ ਨੂੰ ਮਜਬੂਰ ਹੋ ਕੇ ਆਪਣੀ ਪਾਲਿਸੀ ਲਾਗੂ ਕਰਨੀ ਪਈ। ਮੈਂ ਸ਼ਬਦ ਆਪਦੇ ਰਿਪੀਟ ਕਰਦਾ ਕਿ ਲੇਬਰ ਨੂੰ ਮਜਬੂਰ ਹੋ ਕੇ ਆਪਦੀ ਪਾਲਿਸੀ ਲਾਗੂ ਕਰਨੀ ਪਈ। ਇਹਦਾ ਕਹਿਣ ਦਾ ਮਤਲਬ ਹੈ ਕਿ ਕਈ ਵਾਰ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਹੁੰਦੇ ਆ, ਖਾਣ ਦੇ ਹੋਰ ਹੁੰਦੇ ਨੇ, ਪਰ ਇੱਕ ਲਗਾਤਾਰ ਦਬਾਅ ਹੋਣਾ ਜ਼ਰੂਰੀ ਹੈ ਕਿ ਜਿਹੜੀਆਂ ਪਾਲਿਸੀਆਂ ਨੇ ਉਹ ਮਨੁੱਖਾਂ ਬਾਰੇ ਹੋਣ, ਨਾ ਕਿ ਮਨੁੱਖਾਂ ਦੇ ਮਸਲੇ ਬਣਾਏ ਜਾਂਦੇ ਹੋਣ। ਇਹ ਇਹ ਗ੍ਰੀਨ ਦੀ ਜਿਹੜੀ ਨਟ ਸ਼ੈਲ ਪਾਲਿਸੀ ਇਹ ਆ। ਬਾਕੀ ਉਸ ਤੋਂ ਬਿਨਾਂ ਜਿਹੜੀ ਮਾਪਿਆਂ ਦੇ ਵੀਜ਼ੇ ਦੀ ਪਾਲਿਸੀ ਆ, ਅਸੀਂ ਜਿਹੜੀ ਰੈਂਟਲ ਵੀਜ਼ਾ ਤੇ ਜਿਹੜਾ ਹੈਗਾ ਰੈਂਸਮ ਵੀਜ਼ਾ, ਉਹਨਾਂ ਦੋਨਾਂ ਤੋਂ ਵੱਖਰੀ ਪਾਲਿਸੀ ਚਾਹੁੰਦੇ ਕਿ ਪੱਕਾ ਹੱਲ ਹੋਣਾ ਚਾਹੀਦਾ ਕਿ ਪੀਆਰ ਹੋਣੀ ਚਾਹੀਦੀ ਆ। ਤੇ ਉਹਦੇ ਤੇ ਪਾਰਟੀ ਨੇ ਪਾਲਿਸੀ ਜਿਹੜੀ ਹੈਗੀ ਆਪਣੀ ਸਬਮਿਟ ਕੀਤੀ ਹੋਈ ਆ ਪਾਰਲੀਮੈਂਟਰੀ ਬਜਟ ਆਫਿਸ, ਉਹ ਜਿਵੇਂ ਹੀ ਆਉਂਦੀ ਉਵੇਂ ਇਮੀਡੀਏਟਲੀ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ। ਫੁੱਲੀ ਕੋਸਟਡ ਪਾਲਿਸੀ ਹੋਊਗੀ, ਪੂਰੀ ਪ੍ਰੂਵਨ ਪਾਲਿਸੀ ਹੋਊਗੀ, ਤੇ ਉਸ ਪਾਲਿਸੀ ਤੇ ਅਸੀਂ ਖੜ ਰਹੇ ਹੋਵਾਂਗੇ। ਅਸੀਂ ਇਹ ਨਹੀਂ ਕਿ ਸਾਡੇ ਡੱਬਿਆਂ 'ਚ ਬੰਦ ਪਈ ਰਹੂਗੀ ਪਾਲਿਸੀ ਉਹ। ਤੇ ਉਸ ਤੋਂ ਪਿੱਛੇ ਵੀ ਤੁਸੀਂ ਦੇਖਿਆ ਹੋਣਾ ਜੇ ਪਿਛਲੇ ਸਾਲ ਜਦੋਂ ਥ੍ਰੈਸ਼ਹੋਲਡ ਲੈਵਲ ਵਧਾਉਣ ਦੀ ਗੱਲ ਚੱਲ ਰਹੀ ਸੀ ਸਪੋਂਸਰਸ਼ਿਪ ਦਾ, ਉਸ ਵੇਲੇ ਗ੍ਰੀਨ ਨੇ ਮੋਹਰੀ ਰੋਲ ਅਦਾ ਕੀਤਾ ਸੀ। ਉਸ ਤੋਂ ਬਿਨਾਂ ਸੈਕਸ਼ਨ 18C ਵੇਲੇ ਤੁਹਾਨੂੰ ਯਾਦ ਹੋਣਾ ਗ੍ਰੀਨ ਨੇ ਉਦੋਂ ਵੀ ਮੋਹਰੀ ਰੋਲ ਅਦਾ ਕੀਤਾ ਸੀ। ਇੱਕ ਹੋਰ ਮੈਂ ਸਰੋਤਿਆਂ ਨੂੰ ਯਾਦ ਕਰਾਉਣੀ ਚਾਹੁੰਦਾ, 18 April 2017 ਦੀ ਗੱਲ ਆ ਜਾਂ 19 April 2017 ਦੀ ਗੱਲ ਆ, ਜਦੋਂ ਡਟਨ ਸਾਹਿਬ ਆਪਣੇ ਪ੍ਰਵਾਸ ਮੰਤਰੀ ਨੇ ਉਹਨਾਂ ਨੇ ਸ਼ਰਤਾਂ ਸਖ਼ਤ ਕੀਤੀਆਂ ਸੀ ਸਿਟੀਜ਼ਨਸ਼ਿਪ ਵਾਸਤੇ, ਕਹਿੰਦੇ ਸੀ 6 band ਅੰਗਰੇਜ਼ੀ ਦੇ ਬਰਾਬਰ ਦਾ ਟੈਸਟ ਲੈ ਕੇ ਆਉਣਾ। ਉਸ ਤੋਂ ਅਗਲੇ ਹਫ਼ਤੇ ਮਾਣਯੋਗ ਬਿਲ ਸ਼ੋਰਟਨ ਸਾਹਿਬ ਇੱਕ ਵੀਡੀਓ ਲੈ ਕੇ ਆਏ ਸੀ ਟੀਵੀ ਤੇ, ਚਲਾਇਆ ਸੀ ਉਹਨਾਂ ਨੇ ਆਸਟ੍ਰੇਲੀਅਨ ਜੋਬਸ ਆਰ ਫਾਰ ਆਸਟ੍ਰੇਲੀਅਨਸ। ਉਸ ਆਸਟ੍ਰੇਲੀਅਨ ਦਾ ਜਿਹੜਾ ਗਰੁੱਪ ਉਹਨਾਂ ਦੇ ਪਿੱਛੇ ਸੀ, ਉਹ ਸਿਰਫ ਚਿੱਟੇ ਆਸਟ੍ਰੇਲੀਅਨ ਉਹਨਾਂ ਦੇ ਪਿੱਛੇ ਸੀ, ਨਾ ਕੋਈ ਐਬਰੀਜਨਲ ਸੀ, ਨਾ ਪ੍ਰਵਾਸੀ ਸੀ, ਨਾ ਕੋਈ ਏਸ਼ੀਅਨ ਸੀ, ਨਾ ਕੋਈ ਮਿਡਲ ਈਸਟਰਨ ਸੀ, ਕੇਵਲ ਤੇ ਕੇਵਲ ਚਿੱਟੇ। ਉਸ ਤੋਂ ਬਾਅਦ ਇਹਨਾਂ ਨੂੰ ਅਖੀਰ ਤੋਂ ਮਾਫ਼ੀ ਮੰਗਣੀ ਪਈ ਉਹਨਾਂ ਦੀ। ਉਸੇ ਵੇਲੇ ਜਿਹੜੇ ਰਿਚਰਡ ਈ ਨਟਾਲੀ ਨੇ ਗ੍ਰੀਨ ਦੇ ਪ੍ਰੈਜ਼ੀਡੈਂਟ, ਉਹ ਟੀਵੀ ਤੇ ਬੈਠ ਕੇ ਕਹਿ ਰਹੇ ਸੀ ਕਿ ਮੇਰੀ ਦਾਦੀ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ, ਮੈਂ ਡਾਕਟਰ ਹਾਂ, ਕੰਮ ਕਰ ਰਹੇ ਹਾਂ, ਪ੍ਰਵਾਸੀ ਆਈ ਆਉਂਦੇ ਨੇ ਤੇ ਯੋਗਦਾਨ ਪਾਉਂਦੇ ਨੇ। ਇਸ ਗੱਲ ਤੇ ਡਿਬੇਟ ਤੇ ਸਟੈਂਡਾਂ ਤੇ ਇਤਿਹਾਸ ਤੇ ਪਰਫਾਰਮੈਂਸ, ਸਾਰੇ ਕਾਸੇ ਚ ਜ਼ਮੀਨ ਅਸਮਾਨ ਦਾ ਫਰਕ ਆ। ਸਟੈਂਡ ਜਿਹੜੀ ਕਹਿਣੀ ਤੇ ਕਰਨੀ ਉਹ ਬਹੁਤ ਨੇੜੇ ਆ।
ਪਰ ਅੰਗਰੇਜ਼ੀ ਇੱਕ ਸੋਸ਼ਲ ਕੋਹੇਜਨ ਲਈ ਕਾਫੀ ਜ਼ਰੂਰੀ ਆ। ਤੁਸੀਂ ਅੰਗਰੇਜ਼ੀ ਦੇ ਮਿਆਰ ਨੂੰ ਘਟਾਉਣਾ ਜਾਂ ਵਧਾਉਣਾ, ਆਇਲਟਸ ਤੇ ਆਪਾਂ ਲੈਂਸ ਨਾਲ ਦੇਖੀਏ ਜਾਂ ਪੀਟੀ ਦੇ ਲੈਂਸ ਨਾਲ ਦੇਖੀਏ, ਤਾਂ ਉਸ ਗੱਲ ਤੇ ਗ੍ਰੀਨਸ ਕਿੱਥੇ ਖੜਦੇ ਆ?
ਇਹਨਾਂ ਨਾਲੋਂ ਕਾਫੀ ਕੰਟਰਾਸਟ ਸਟੈਂਡ ਹੈ ਗ੍ਰੀਨ ਦਾ। ਗ੍ਰੀਨ ਦੀ ਜਿਹੜੀ ਨਵੀਂ ਪਾਲਿਸੀ ਹੁਣ ਕੋਸਟਡ ਪਾਲਿਸੀ ਲੈ ਕੇ ਆਇਆ ਕਿ $50 million ਇਸ ਵਾਸਤੇ ਵੱਖਰੇ ਰੱਖੇ ਗਏ ਨੇ ਕਿ ਜਿਨ੍ਹਾਂ ਨੂੰ ਕਮਿਊਨੀਕੇਸ਼ਨ 'ਚ ਤਕਲੀਫ ਆਉਂਦੀ ਆ ਸੱਜਣਾਂ ਨੂੰ, ਉਹਨਾਂ ਦੀ ਮਦਦ ਕੀਤੀ ਜਾਵੇ, ਨਾ ਕਿ ਉਹਨਾਂ ਦੇ ਅੜਿੱਕੇ ਅੜਾਹੇ ਜਾਣ। ਹੁਣ ਜਿਵੇਂ IDP ਦਾ ਡਾਟਾ ਮੇਰੇ ਕੋਲ ਪਿਆ, ਉਹਨਾਂ ਦੇ ਜਿਹੜੇ ਵਿਕਟੋਰੀਅਨ ਲੇਬਰ ਪਾਰਟੀ ਨੇ ਆਪਣੀਆਂ ਡਿਸਕਲੋਜ਼ਰ ਦਿੱਤਾ ਹੋਇਆ ਡੋਨੇਸ਼ਨ ਦਾ, ਉਹਦੇ 'ਚ $3,64,000 ਉਹਨਾਂ ਨੇ 15-16 'ਚ IDP ਆਸਟ੍ਰੇਲੀਆ ਤੋਂ ਡੋਨੇਸ਼ਨ ਦਾ ਲਿਆ। ਇਹ ਗੱਲਾਂ ਆਪਣੇ ਆਪ ਕੁਛ ਸਵਾਲ ਖੜੇ ਕਰਦੇ ਨੇ ਕਿ ਉਹਨਾਂ ਨੂੰ IDP ਤੋਂ ਪੈਸੇ ਲੈਣ ਦੀ ਕਿਉਂ ਲੋੜ ਪਈ। ਆਈਲੈਟਸ ਦਾ ਟੈਸਟ ਹੈ ਜਿਹੜਾ ਉਹ ਆਪਣੇ ਆਪ 'ਚ ਕੰਟਰੋਵਰਸ਼ੀਅਲ ਹੈ ਕਿ ਤੁਸੀਂ ਚਾਰੋ ਮੋਡਿਊਲ ਵੱਖੋ ਵੱਖਰੇ ਪਾਸ ਕਰਨੇ ਨੇ ਇੱਕੋ ਵਾਰ 'ਚ। ਜੇ ਮੋਡਿਊਲ ਵੱਖੋ ਵੱਖਰੇ ਨੇ ਤਾਂ ਵੱਖੋ ਵੱਖ ਵਾਰ ਕਿਉਂ ਨਹੀਂ ਪਾਸ ਹੋ ਸਕਦੇ? ਬਾਕੀ ਇਹੋ ਜਿਹਾ ਕਿਹੋ ਜਿਹਾ ਟੈਸਟ ਹੈ ਜਿਹੜਾ 2 ਸਾਲ ਬਾਅਦ ਐਕਸਪਾਇਰ ਹੋ ਜਾਂਦਾ? 10ਵੀਂ ਮੈਂ ਅੱਜ ਤੋਂ 25 ਸਾਲ ਪਹਿਲਾਂ ਪਾਸ ਕੀਤੀ ਸੀ, ਮੈਂ ਅੱਜ ਵੀ 10ਵੀਂ ਪਾਸ ਹਾਂ। ਮੈਂ ਇੰਜੀਨੀਅਰਿੰਗ ਅੱਜ ਤੋਂ 10-12 ਸਾਲ ਪਹਿਲਾਂ ਪਾਸ ਕੀਤੀ ਸੀ, ਉਹ ਮੇਰੀ ਅੱਜ ਵੀ ਖੜੀ ਆ। ਉਸ ਤੋਂ ਬਾਅਦ ਜਿਹੜੇ ਮੈਂ ਪੇਪਰ ਪਾਸ ਕੀਤੇ, ਇੱਕ ਵਾਰ ਜ਼ਿੰਦਗੀ 'ਚ ਪਾਸ ਕੀਤੇ। ਆਈਲਟਸ ਦਾ ਇੱਕ ਵੱਖਰਾ ਇਗਜ਼ਾਮ ਹੈ ਜਿਹੜਾ ਹਰ 2 ਸਾਲ ਬਾਅਦ ਪਾਸ ਕਰਨਾ ਪੈਂਦਾ। ਇਹ ਮਤਲਬ ਇਹਦੀ ਮਿਸਾਲ ਵੀ ਹੋਰ ਕਿਸੇ ਪੇਪਰ 'ਚ ਨਹੀਂ ਮਿਲਦੀ ਕਿ ਇੰਜੀਨੀਅਰਿੰਗ ਇੱਕ ਵਾਰੀ ਹੋ ਗਈ। ਮੰਨਿਆ ਕੋਈ ਮੈਡੀਕਲ ਦੀ ਟੈਕਨੀਕ ਆ ਤੁਸੀਂ ਸਿੱਖੀ ਆ, ਜੇ ਤੁਹਾਨੂੰ ਆਪਣੀ ਸਕਿੱਲ ਅਪ ਟੂ ਡੇਟ ਰੱਖਣੇ ਪੈਂਦੇ ਆ, ਜਾਂ ਕੋਈ ਇਲੈਕਟ੍ਰੋਨਿਕਸ ਦੀ ਜਾਂ ਕੰਪਿਊਟਰ ਦੀ ਸਕਿੱਲ ਆ, ਕਿ ਨਵੇਂ ਕੋਰਸ ਐਡ ਹੋ ਗਏ ਨੇ। ਅੰਗਰੇਜ਼ੀ ਡਿਕਸ਼ਨਰੀ 'ਚ ਕੁਛ ਕੁ ਸ਼ਬਦ ਐਡ ਹੁੰਦੇ ਨੇ ਜਿਹੜੇ ਐਕਸਪੋਰਟ ਕਰਦਾ, ਉਹ ਪੁੱਛ ਲਿਆ ਕਰਨ ਵੀ ਹਾਂਜੀ ਆ ਨਵੇਂ ਤੁਹਾਨੂੰ ਆਉਂਦੇ ਨੇ ਜਾਂ ਬਾਕੀ ਦੇ ਮੁਲਕ ਨੂੰ ਜਿੰਨੇ ਆਉਂਦੇ ਉਹਨੇ ਪ੍ਰਵਾਸੀਆਂ ਨੂੰ ਆਉਂਦੇ ਨੇ। ਪਰ ਇਹ ਇਹਨੂੰ ਇੱਕ ਆਮਦਨ ਦਾ ਜ਼ਰੀਆ ਬਣਾਇਆ ਗਿਆ। ਇਹ ਆਪਣੇ ਆਪ 'ਚ ਇੱਕ ਵਿਤਕਰੇ ਵਾਲੀ ਨੀਤੀ ਹੈ ਕਿ ਜੀ ਆਸਟ੍ਰੇਲੀਅਨ ਨੂੰ ਇੰਗਲੈਂਡ 'ਚ ਜਾ ਕੇ ਦੇਣ ਦੀ ਲੋੜ ਨਹੀਂ, ਇੰਗਲੈਂਡ ਵਾਲ ਨੂੰ ਆਸਟ੍ਰੇਲੀਆ ਜਾ ਕੇ ਦੇਣ ਦੀ ਲੋੜ ਨਹੀਂ ਪੇਪਰ, ਇਹ ਬਾਕੀ ਸਾਰੇ ਲੋਕਾਂ ਨੂੰ ਦੇਣਾ ਪੈ ਰਿਹਾ। ਇਹ ਗੱਲ ਦਾ ਪ੍ਰੋਪਰ ਰਿਵਿਊ ਹੋਣਾ ਚਾਹੀਦਾ ਤੇ ਕੋਈ ਕਮੇਟੀ ਬੈਠਣੀ ਚਾਹੀਦੀ ਹੈ ਕਿ ਜਿਹੜੀ ਜਾਂਚ ਕਰੇ ਕਿ ਇਹ ਘਪਲਾ ਕੀ ਚੱਲ ਰਿਹਾ ਹੈ, ਲੋਕ ਦੁਖੀ ਕਿਉਂ ਹੋ ਰਹੇ ਨੇ ਇਹਦੇ 'ਚ।
ਜੀ, ਅਤੇ ਵਾਤਾਵਰਣ ਨੂੰ ਲੈ ਕੇ, ਸਿਹਤ ਨੂੰ ਲੈ ਕੇ ਕਾਫੀ ਸਾਰੀਆਂ ਨੀਤੀਆਂ ਤੁਹਾਡੀਆਂ ਗ੍ਰੀਨਸ ਦੀਆਂ ਇਸ ਵਕਤ ਵੈਬਸਾਈਟ 'ਤੇ ਵੀ ਮੌਜੂਦ ਨੇ ਅਤੇ ਤੁਸੀਂ ਕੈਂਪੇਨ ਵੀ ਕਰ ਰਹੇ ਹੋ। ਪਿਛਲੇ ਆਪਾਂ ਜੇ 2010 ਦੀ ਗੱਲ ਕਰੀਏ ਤਾਂ 1.6 million ਵੋਟਾਂ ਪਈਆਂ ਸੀ, 6 Senate ਦੀਆਂ ਸੀਟਾਂ ਜਿੱਤੀਆਂ ਸੀ। ਅਤੇ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਫੈਡਰਲ ਲੈਵਲ 'ਤੇ ਗ੍ਰੀਨਸ ਕੋਲ 9 Senator ਨੇ, 1 Federal MP ਆ, 23 Subai Sansad ਨੇ, 100 Councilor ਨੇ, 1 Mayor ਆ ਆਪਣਾ। ਇਹਨਾਂ ਸਾਰੀਆਂ ਨੀਤੀਆਂ ਦੇ ਹੋਣ ਦੇ ਬਾਵਜੂਦ ਇਹ ਨੰਬਰ ਵੱਧ ਨਹੀਂ ਰਿਹਾ, ਜਦਕਿ ਪਾਰਟੀ ਦੀਆਂ ਜੇ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਵੋਟ ਪ੍ਰਤੀਸ਼ਤ ਲਿਹਾਜ਼ ਨਾਲ ਇਹ ਨੁਮਾਇੰਦਗੀ ਜ਼ਿਆਦਾ ਹੋਣੀ ਚਾਹੀਦੀ ਆ। ਇਹਦੇ ਪਿੱਛੇ ਫਿਰ ਕੀ ਕਾਰਨ ਦੇਖਦੇ ਹੋ?
ਇਹਦੇ ਪਿੱਛੇ ਜੋ ਮੇਰਾ ਪਰਸਨਲ ਓਪੀਨੀਅਨ ਆ, ਅਕਸਰ ਜਦੋਂ ਆਪਾਂ ਵਾਤਾਵਰਨ ਦੀ ਗੱਲ ਕਰਦੇ ਹਾਂ ਆਮ ਬੰਦੇ ਦੇ ਸਮਝ ਗੱਲ ਥੋੜ੍ਹੀ ਜਿਹੀ ਔਖੀ ਆਉਂਦੀ ਹੈ, ਕਿਉਂਕਿ ਹਰ ਰੋਜ਼ ਬੰਦੇ ਨੂੰ ਦੋ ਚਾਰ ਹੋਣਾ ਪੈਂਦਾ ਨਿਤਲੀਆਂ ਸਮੱਸਿਆਵਾਂ ਨਾਲ ਕਿ ਮੈਨੂੰ ਅੱਜ ਕੀ ਸਮੱਸਿਆ ਆ ਰਹੀ ਹੈ, ਮੇਰੇ ਕੋਲ ਹਫ਼ਤੇ ਦੇ ਇੰਨੇ ਪੈਸੇ ਬਣ ਗਏ, ਮੈਂ ਇੰਨੇ ਕਿਵੇਂ ਬਣਾਵਾਂ। ਉਸ ਤੋਂ ਬਿਨਾਂ ਹੈਗਾ ਮੀਡੀਆ ਐਕਸਪੋਜ਼ਰ। ਆਸਟ੍ਰੇਲੀਆ ਦਾ ਮੀਡੀਆ ਇੱਕ ਘਰਾਣੇ ਦੇ ਕੰਟਰੋਲ 'ਚ ਹੈ ਇਸ ਵੇਲੇ। ਉਹ ਘਰਾਣਾ ਜਿਹੜੀ ਪਾਰਟੀ ਨੂੰ ਚਾਹੁੰਦਾ ਪ੍ਰਮੋਟ ਕਰਨਾ ਉਹਨੂੰ ਪ੍ਰਮੋਟ ਕਰਦਾ, ਜਿਹਨੂੰ ਡੁਬਾਉਣਾ ਚਾਹੁੰਦਾ ਡੁਬਾਉਣਾ ਚਾਹੁੰਦਾ। ਜਿਹੜੇ ਆਜ਼ਾਦ ਮੀਡੀਆ ਦੇ ਹਾਊਸ ਨੇ ਇੱਥੇ SBS, ABC, ਇਹਨਾਂ ਦੇ ਵਿਚਾਰਿਆਂ ਦੀ ਆਪਣੇ ਦੀ ਹੋਂਦ ਖਤਰੇ 'ਚ ਆਈ ਹੋਈ ਆ, ਸਿਰਫ ਉਹਨਾਂ ਮੀਡੀਆ ਹਾਊਸਾਂ ਦੇ ਪ੍ਰੈਸ਼ਰ ਕਰਕੇ। ਇਸ ਕਰਕੇ ਸੁਨੇਹਾ ਪਹੁੰਚਾਉਣਾ ਅੱਜ ਕੱਲ੍ਹ ਇਨਫੋਰਮੇਸ਼ਨ ਓਵਰਲੋਡ ਦੇ ਜ਼ਮਾਨੇ 'ਚ ਕਾਫ਼ੀ ਔਖਾ ਹੁੰਦਾ। ਇੱਕ ਲੋਕਾਂ ਦਾ ਰੁਝਾਨ ਹੁੰਦਾ ਬਾਏ ਐਂਡ ਲਾਰਜ ਕਿ ਲੋਕ ਬੜੇ ਇਮਾਨਦਾਰ ਅਤੇ ਬੜੇ ਸਾਊ ਨੇ, ਉਹ ਯਕੀਨ ਕਰਦੇ ਨੇ ਪੋਲੀਟੀਸ਼ਨਾਂ 'ਤੇ। ਅਕਸਰ ਤੁਸੀਂ ਦੇਖਿਆ ਹੋਣਾ ਜਦੋਂ ਇੱਥੇ ਗੱਲ ਹੁੰਦੀ ਹੈ ਕਿ ਤੁਸੀਂ ਕੀ ਪੋਲਿਸੀ ਲੈ ਕੇ ਰਹੇ ਹੋ, ਅੱਗੇ ਕੀ ਕਰੋਗੇ, ਅਕਸਰ ਲੋਕ ਪਿਛਲੀ ਕਾਰਗੁਜ਼ਾਰੀ ਨੂੰ ਘੱਟ ਦੇਖ ਰਹੇ ਨੇ, ਉਹ ਨਵੇਂ ਯਕੀਨ ਜ਼ਿਆਦਾ ਕਰਦੇ ਨੇ ਕਿ ਨਵਾਂ ਬੰਦਾ ਕੀ ਕਹਿੰਦਾ, ਹਾਂਜੀ ਦੱਸੋ ਸਾਡੇ ਵਾਸਤੇ ਕੀ ਕਰੋਗੇ। ਜਿਹੜੇ ਬੰਦੇ ਪੈਨਲਟੀ ਰੇਟ ਘੱਟ ਕਰ ਰਹੇ ਨੇ ਉਹੀ ਹੋ ਸਕਦਾ ਹੁਣ ਤੁਹਾਨੂੰ ਧਰਵਾਸਾ ਦੇ ਰਹੇ ਹੋਣ ਵੀ ਤੁਹਾਡੇ ਅਸੀਂ ਬਿਜ਼ਨਸ ਡਬਲ ਕਰ ਦਾਂਗੇ। ਜਿਹੜੇ ਨੇ ਸਮਿਆਂ 'ਚ ਪੁਰਾਣੀਆਂ ਇਹੋ ਜਿਹੀਆਂ ਕੰਪਨੀਆਂ ਆਈਆਂ, ਕਾਰਪੋਰੇਸ਼ਨ ਆਈਆਂ, ਜਿਹਨਾਂ ਨੇ ਛੋਟੇ ਬਿਜ਼ਨਸ ਦਾ ਬਿਜ਼ਨਸ ਖੋਲ ਲਿਆ, ਉਹ ਦੁਬਾਰਾ ਫਿਰ ਲੋਕਾਂ ਨੂੰ ਯਕੀਨ ਦਿਵਾਉਣਗੇ। ਅਕਸਰ ਲੋਕ ਇਸ ਜਿਹੜਾ ਪ੍ਰਚਾਰ ਦਾ ਅਮਾਊਂਟ ਆ ਉਹਦੇ 'ਚ ਵੀ ਆ ਜਾਂਦੇ ਆ। ਉਸ ਤੋਂ ਬਿਨਾਂ ਜਿਵੇਂ ਹੁਣ ਕਲਾਈਵ ਪਾਲਮਰ ਦਾ ਆਪਾਂ ਦੇਖਿਆ, $50 million ਦੀ ਕੈਂਪੇਨ ਆ ਉਹਨਾਂ ਦੀ, ਉਹਨਾਂ ਨੇ ਹਰ ਬਿੱਲ ਬੋਰਡ ਲਿਆ ਹੋਇਆ, ਹਰ ਯੂਟਿਊਬ ਦੇ ਚੈਨਲ 'ਤੇ ਐਡ ਆ ਰਹੀ ਆ, ਹਰ ਫੇਸਬੁੱਕ 'ਤੇ ਐਡ ਆ ਰਹੀ ਆ। ਉਹੋ ਜਿਹੇ ਸਿਸਟਮ ਦੇ ਵਿੱਚ ਜੋ ਤੁਸੀਂ ਲੋਕਾਂ ਦੇ ਪੈਸੇ ਨਾਲ ਪ੍ਰਚਾਰ ਕਰ ਰਹੇ ਹੋ, ਉਹਨਾਂ ਤੁਹਾਨੂੰ ਆਪਣਾ ਸੁਨੇਹਾ ਪਲੇਸ ਕਰਨਾ ਹੀ ਕਈ ਵਾਰੀ ਔਖਾ ਹੋ ਜਾਂਦਾ। ਇਸ ਗੱਲ ਦੀ ਜੱਦੋਜਹਿਦ ਰਹਿੰਦੀ ਹੈ, ਪਰ ਇੱਕ ਵਾਰ ਜਿਹੜੇ ਇੱਕ ਹਲਕੇ 'ਚ ਲੋਕ ਸਮਝ ਜਾਂਦੇ ਨੇ, ਉੱਥੇ ਵਲੰਟੀਅਰ ਬਣ ਜਾਂਦੇ ਨੇ, ਉੱਥੇ ਲੋਕ ਸਪੋਰਟ ਕਰਦੇ ਨੇ, ਉੱਥੋਂ ਨਿਕਲਣਾ ਬਹੁਤ ਔਖਾ ਹੁੰਦਾ। ਉੱਥੇ ਗ੍ਰੀਨਸ ਹਮੇਸ਼ਾ ਪੱਕੇ ਪੈਰ ਲਾਉਂਦੇ ਨੇ ਅਤੇ ਲੋਕਾਂ ਦੇ ਵਿੱਚ ਰਹਿੰਦੇ ਨੇ ਅਤੇ ਲੋਕਾਂ ਦੀ ਗੱਲ ਕਰਦੇ। ਈਵਨ ਇਸ ਤਰ੍ਹਾਂ ਕਿ ਪਾਰਟੀਸਪੇਟਰੀ ਬਜਟ ਆ ਜਿਹੜਾ, ਉਹ ਗ੍ਰੀਨਸ ਦੇ ਇੱਥੇ ਕਾਊਂਸਲਰਾਂ ਨੇ ਲਾਗੂ ਕੀਤਾ ਹੋਇਆ ਕਿ ਲੋਕਾਂ ਤੋਂ ਪੁੱਛ ਕੇ ਬਣਾਉਂਦੇ, ਦੱਸੋ ਆਹ ਤੁਹਾਡੇ ਕੋਲ ਇੰਨਾ ਪੈਸਾ ਪਿਆ, ਤੁਸੀਂ ਸਲਾਹ ਦਿਓ ਕੀ ਕਰਨਾ ਇਹਦਾ, ਇੱਥੋਂ ਤੱਕ ਕੰਮ ਕਰੀਦਾ। ਉਸ ਤੋਂ ਬਾਅਦ ਉੱਥੋਂ ਨਹੀਂ ਜਾਂਦੇ ਜਿੱਥੇ ਇੱਥੇ ਆ ਜਾਂਦੇ। ਜਿਹੜਾ ਬੰਦਾ ਇੱਕ ਵਾਰ ਵੋਟ ਪਾਉਣ ਲੱਗ ਜਾਂਦਾ ਜੁੜ ਜਾਂਦਾ, ਉਹ ਜਾਂਦਾ ਨਹੀਂ।
ਅਤੇ ਇਸ ਵਕਤ ਤੁਹਾਡੀ ਆਵਾਜ਼ ਪੰਜਾਬੀ ਭਾਈਚਾਰੇ ਤੱਕ ਤਾਂ ਪਹੁੰਚ ਹੀ ਰਹੀ ਆ, ਅਤੇ ਕੋਸ਼ਿਸ਼ ਕਰਾਂਗੇ ਆਰਟੀਕਲ 'ਚ ਕੁਛ ਅੰਸ਼ ਉਹਨੂੰ ਅੰਗਰੇਜ਼ੀ 'ਚ ਉਹਦਾ ਰੂਪਾਂਤਰ ਕਰਕੇ ਅਸੀਂ ਦੂਜੇ ਲੋਕਾਂ ਤੱਕ ਵੀ ਪਹੁੰਚਦਾ ਕਰ ਸਕੀਏ। ਸੋ ਭਾਰਤੀ ਭਾਈਚਾਰੇ ਨੂੰ, ਪੰਜਾਬੀ ਭਾਈਚਾਰੇ ਨੂੰ ਤੁਹਾਡੀ ਕੀ ਅਪੀਲ ਹੋਊਗੀ ਇਸ ਗੱਲ ਦੇ ਮੱਦੇਨਜ਼ਰ ਕਿ ਵੋਟਾਂ ਆ ਰਹੀਆਂ ਨੇ?
ਇੱਕ ਸਭ ਤੋਂ ਜਿਹੜੀ ਬੇਸਿਕ ਫੰਡਾਮੈਂਟਲ ਅਪੀਲ ਆ ਕਿ ਉਹ ਇਹ ਦੇਖਣ ਕਿ ਜਿਹੜੀ ਵੀ ਪਾਰਟੀ ਕੋਈ ਵੀ ਦਾਅਵਾ ਕਰ ਰਹੀ ਆ ਉਹ ਕਿਹਦੇ ਪੈਸੇ ਨਾਲ ਕੰਮ ਕਰ ਰਹੀ ਆ। ਆਪਾਂ ਜੇ ਇੱਕ ਛੋਟੇ ਵਪਾਰ ਦੇ ਕੇਸ ਦੀ ਗੱਲ ਕਰ ਲਈਏ ਕਿ ਆਪਾਂ ਆਪਣੇ ਵਪਾਰ 'ਚ ਦੁਕਾਨ 'ਤੇ ਜਾਂ ਇੱਕ ਮੁਲਾਜ਼ਮ ਰੱਖ ਲਈਏ, ਜੇ ਆਪਾਂ ਉਹਨੂੰ ਮੁਲਾਜ਼ਮ ਨੂੰ ਆਪਾਂ ਤਨਖਾਹ ਦੇ ਰਹੇ ਤਾਂ ਆਪਣੇ ਵਾਸਤੇ ਕੰਮ ਕਰੋ, ਜੇ ਉਹਨੂੰ ਕੋਈ ਹੋਰ ਤਨਖਾਹ ਦੇ ਰਹੇ ਤਾਂ ਆਪਣੇ ਵਾਸਤੇ ਕੰਮ ਨਹੀਂ ਕਰੋ। ਜਿਹੜੀਆਂ ਪਾਰਟੀਆਂ ਕਾਰਪੋਰੇਟ ਘਰਾਣਿਆਂ ਦੇ ਪੈਸਿਆਂ 'ਤੇ ਚੋਣ ਲੜ ਰਹੀਆਂ ਨੇ ਉਹ ਜਿੱਤ ਕੇ ਆਪਣੇ ਵਾਸਤੇ ਕੰਮ ਨਹੀਂ ਕਰਨਗੀਆਂ, ਕਾਰਪੋਰੇਟ ਘਰਾਣਿਆਂ ਵਾਸਤੇ ਹੀ ਕੰਮ ਕਰਨਗੀਆਂ। ਇਹ ਗੱਲ ਦਿਲ 'ਚ ਰੱਖਣੀ ਬਹੁਤ ਜ਼ਰੂਰੀ ਹੈ, ਯਾਦ ਦਿਮਾਗ 'ਚ ਰੱਖੋ ਕਿ ਕਿਹਦੇ ਪੈਸਿਆਂ ਨਾਲ ਗੱਲ ਹੋ ਰਹੀ ਹੈ, ਕਿਹਦੇ ਪੈਸਿਆਂ ਦੀ ਉਹ ਗੱਲ ਕਰਨਗੇ, ਕਿਹਦਾ ਪੈਸਾ ਮੋੜਨਗੇ। ਜਿਹੜੀ $3,000 ਦੀ ਪਲੇਟ 'ਚ ਅੱਜ ਨਿਰਧਾਰਿਤ ਕਰਨਾ ਉਹਨਾਂ ਨੇ, ਜਾਂ ਜੇ ਇੱਕ ਟੇਬਲ 'ਤੇ 10 ਬੰਦੇ ਬੈਠੇ, ਜਿਹੜੇ ਟੇਬਲ 'ਤੇ $30,000 ਇੱਕ ਖਾਣੇ ਦਾ ਆ ਜਾਣਾ, ਉਹ ਆਪਣੇ ਵਿਚਾਰੇ ਜਿਹੜੇ $3,000 ਮਹੀਨੇ ਦਾ ਕਮਾਉਣ ਵਾਲੇ ਬੰਦੇ ਆ, ਉਹਨਾਂ ਦਾ ਖਿਆਲ ਕਿੱਥੇ ਰੱਖਣਗੇ? ਇਹ ਇਹ ਜੇਬ 'ਚ ਰੱਖ ਕੇ ਉਹ ਫੈਸਲਾ ਕਰਨ ਕਿ ਕਿੱਧਰ ਨੂੰ ਜਾਣਾ। ਬਾਕੀ ਸਾਡੇ ਪੁਰਾਣੀ ਜਿਹੜੀ ਪਰਫੋਰਮੈਂਸ ਆ, ਜਿਵੇਂ ਸੈਕਸ਼ਨ 18 ਸੀ, ਜਿਹਦੇ 'ਚ ਕਿਸੇ ਵੀ ਬੰਦੇ ਨੂੰ ਇਨਸਲਟ ਜਾਂ ਹਿਊਮੀਲੇਟ ਕੀਤਾ ਜਾ ਸਕਦਾ ਸੀ ਓਪਨਲੀ, ਉਹਨੂੰ ਰੋਕਣ ਵਾਸਤੇ ਜੋ ਗ੍ਰੀਨ ਨੇ ਮੋਹਰੀ ਰੋਲ ਨਿਭਾਇਆ ਸੀ ਉਸ ਵੇਲੇ, ਉਹਨੂੰ ਕਿਰਪਾ ਕਰਕੇ ਯਾਦ ਰੱਖਣ ਕਿ ਗ੍ਰੀਨ ਦੀ ਆਵਾਜ਼ ਤੋਂ ਬਿਨਾਂ ਉੱਥੇ ਪਹਿਲੀ ਆਵਾਜ਼ ਚੱਕਣ ਵਾਲਾ ਬੰਦਾ ਨਹੀਂ ਹੋਣਾ ਅਤੇ ਪਹਿਲੀ ਆਵਾਜ਼ ਚੱਕੇ ਬਿਨਾਂ ਗੱਲ ਨਹੀਂ ਹੁੰਦੀ।
ਜੀ, ਬਹੁਤ ਬਹੁਤ ਮਿਹਰਬਾਨੀ ਨਵਦੀਪ ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ, ਅਤੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਅਸੀਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ, ਅਤੇ ਆਉਣ ਵਾਲੇ ਸਮੇਂ 'ਚ ਵੀ ਗਾਹੇ ਬਗਾਹੇ ਅਸੀਂ ਤੁਹਾਡੇ ਨਾਲ ਸੰਪਰਕ 'ਚ ਰਹਾਂਗੇ ਅਤੇ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਅੱਜ ਸਮਾਂ ਦੇਣ ਲਈ ਧੰਨਵਾਦ।
ਥੈਂਕ ਯੂ ਸਰੋਤੇ, ਮਿਹਰਬਾਨੀ। SBS
Radio. Tell us what you think. Rate this podcast on iTunes. It helps other people to find us.